ਜਿਹੜੇ ਗਿਆਨੀ ਦੋ ਕਿਸਮ ਦੇ ਹਨ। ਇੱਕ ਤਾਂ ਉਹ ਗਿਆਨੀ ਨੇ ਜਿਨ੍ਹਾਂ ਨੇ ਸ਼ਾਸਤਰਾਂ ਤੋਂ ਕਿਤਾਬਾਂ ਤੋਂ ਗਿਆਨ ਹਾਸਲ ਕੀਤਾ ਹੁੰਦਾ। ਦੂਸਰੇ ਗਿਆਨੀ ਉਹ ਹੁੰਦੇ ਨੇ ਜਿਨ੍ਹਾਂ ਨੇ ਅਨਭਵੀ ਗਿਆਨ ਨੂੰ ਹਾਸਲ ਕੀਤਾ ਹੁੰਦਾ। ਜਿਹੜਾ ਸ਼ਾਸਤਰੀ ਗਿਆਨ ਹੈ ਅਤੇ ਅਨਭਵੀ ਗਿਆਨ ਹੈ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸ਼ਾਸਤਰੀ ਗਿਆਨ ਬਾਹਰੋਂ ਲਿਆ ਜਾਂਦਾ ਅਤੇ ਜਿਹੜਾ ਅਨਭਵੀ ਗਿਆਨ ਹੈ ਉਹਨੂੰ ਅੰਦਰੋਂ ਪ੍ਰਗਟ ਕਰਨਾ ਪੈਂਦਾ। ਇਸ ਲਈ ਬਾਹਰਲੇ ਗਿਆਨੀ ਦੇ ਨਾਲੋਂ ਜਿਹੜਾ ਅਨਭਵੀ ਗਿਆਨੀ ਹੈ ਉਹਨੂੰ ਗੁਰੂ ਮਹਾਰਾਜ ਨੇ ਵਿਸ਼ੇਸ਼ ਸਤਿਕਾਰ ਦਿੱਤਾ ਹੈ। ਹੁਣ ਇੱਥੇ ਜਿਹੜਾ ਸ਼ਾਸਤਰੀ ਗਿਆਨੀ ਹੈ ਜਿਹਨੂੰ ਕੇਵਲ ਕਿਤਾਬੀ ਗਿਆਨ ਜ਼ਰੂਰ ਹੈ, ਲੋਕਾਂ ਨੂੰ ਵੀ ਬੜੀ ਸਿੱਖਿਆ ਅਤੇ ਵਖਿਆਨ ਕਰ ਕਰਕੇ ਸੁਣਾਉਂਦਾ, ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੁਆਰਾ ਉਪਦੇਸ਼ ਦਿੱਤਾ। ਅਤੇ ਸਹੀ ਗਿਆਨਵਾਨ ਸਹੀ ਗਿਆਨੀ ਕੌਣ ਬਣ ਸਕਦਾ ਉਹਦੇ ਬਾਰੇ ਵੀ ਸਮਝਾਇਆ ਹੈ। ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਮਹਾਂਪੁਰਖੇ ਦੱਸਦੇ ਸਨ ਬਈ ਕਿਸੇ ਗਿਆਨੀ ਕਿਸੇ ਕਥਾਵਾਚਕ ਕਿਸੇ ਵਿਦਵਾਨ ਪੁਰਖ ਦੀ ਮਾਤਾ ਚੜ੍ਹਾਈ ਕਰ ਗਈ ਅਤੇ ਉਹ ਵਿਛੋੜੇ ਦੇ ਵਿੱਚ ਰੋ ਰਿਹਾ ਸੀ, ਉਹਦਾ ਮਨ ਸੋਗ ਦੇ ਵਿੱਚ ਡੁੱਬਿਆ ਹੋਇਆ ਸੀ। ਅਤੇ ਆਖਰ ਕਿਸੇ ਨੇ ਉਸਨੂੰ ਸਲਾਹ ਦਿੱਤੀ ਬਈ ਤੁਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਜਾਓ, ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਉਪਦੇਸ਼ ਦੇ ਨਾਲ ਤੁਹਾਡਾ ਇਹ ਸ਼ੋਕ ਅਤੇ ਮੋਹ ਨਿਵਰਤ ਹੋ ਸਕਦਾ ਹੈ। ਔਰ ਉਹ ਗਿਆਨੀ ਪੁਰਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਇਆ ਅਤੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਮਾਤਾ ਚੜ੍ਹਾਈ ਕਰ ਗਈ ਹੈ, ਮੇਰੇ ਨਾਲ ਬੜਾ ਉਸਦਾ ਪਿਆਰ ਸੀ, ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ, ਬੜਾ ਸ਼ੋਕ ਹੈ, ਅਤੇ ਕਿਰਪਾ ਕਰੋ ਤੁਸੀਂ ਮੈਨੂੰ ਉਪਦੇਸ਼ ਦਿਓ ਤਾਂ ਕਿ ਮੇਰਾ ਮਨ ਸ਼ੋਕ ਤੋਂ ਰਹਿਤ ਹੋ ਜਾਵੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਗਿਆਨੀ ਪੁਰਸ਼ ਨੂੰ ਇਸ ਸ਼ਬਦ ਦੁਆਰਾ ਉਪਦੇਸ਼ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਕਥਤਾ ਬਖਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ। ਇਹ ਸਿਧਾਂਤ ਰੂਪ ਪੰਕਤੀਆਂ। ਅਸਲੀ ਗਿਆਨੀ ਕੌਣ ਹੈ, ਅਸਲੀ ਗਿਆਨਵਾਨ ਕੌਣ ਹੋ ਸਕਦਾ ਹੈ? ਹਜ਼ੂਰ ਕਹਿੰਦੇ ਨੇ ਕਥਤਾ, ਕਥਤਾ ਦਾ ਅਰਥ ਹੈ ਜਿਹੜਾ ਕਥਾ ਕਰਨ ਵਾਲਾ, ਵਖਿਆਨ ਕਰਨ ਵਾਲਾ, ਅਤੇ ਬਖਤਾ ਦਾ ਅਰਥ ਹੈ ਬੋਲਣ ਵਾਲਾ, ਕਹਿਣ ਵਾਲਾ, ਅਤੇ ਸੁਣਤਾ ਦਾ ਅਰਥ ਹੈ ਸੁਣਨ ਵਾਲਾ। ਸੋਈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਜਿਹੜਾ ਕੋਈ ਕਥਤਾ ਕਥਾ ਵਖਿਆਨ ਕਰਦਾ ਉਹਦੇ ਵਿੱਚ ਵੀ ਪਰਮਾਤਮਾ ਵੱਸਦਾ, ਜੇ ਕੋਈ ਹੋਰ ਗਿਆਨ ਦੀ ਗੱਲ ਦੱਸਦਾ ਉਹਦੇ ਵਿੱਚ ਵੀ ਰੱਬ ਵੱਸਦਾ, ਜਿਹੜਾ ਕੋਈ ਬੈਠ ਕੇ ਸੁਣਦਾ ਹੈ ਉਹਦੇ ਵਿੱਚ ਵੀ ਰੱਬ ਵੱਸਦਾ। ਆਪ ਵਿਚਾਰੇ ਸੋ ਗਿਆਨੀ ਹੋਈ, ਜਿਹੜਾ ਸਾਰਿਆਂ ਦੇ ਵਿੱਚ ਆਪਣੇ ਆਪੇ ਦੀ ਵਿਚਾਰ ਕਰੇ ਉਹੀ ਅਸਲੀ ਗਿਆਨਵਾਨ ਹੋ ਸਕਦਾ, ਭਾਵ ਜਿਸ ਦੇ ਮਨ ਦੇ ਵਿੱਚ ਇਹ ਐਸਾ ਵਿਆਪਕ ਗਿਆਨ ਪੈਦਾ ਹੋ ਜਾਵੇ ਵੀ ਸਾਰਿਆਂ ਵਿੱਚ ਹੀ ਰੱਬ ਵੱਸਦਾ ਅਤੇ ਉਹੀ ਅਸਲੀ ਗਿਆਨਵਾਨ ਹੋ ਸਕਦਾ ਜਿਹੜਾ ਆਪਣੇ ਆਪੇ ਦੀ ਵਿਚਾਰ ਕਰੇ। ਕਿਉਂਕਿ ਆਪ ਜਿਹੜਾ ਸ਼ਬਦ ਹੈ ਇਹ ਜੋਤ ਦਾ ਵਾਚਕ ਹੈ, ਚੇਤਨ ਸੱਤਾ ਦਾ ਵਾਚਕ ਹੈ। ਸਾਡਾ ਆਪਣਾ ਆਪ ਕੀ ਹੈ, ਜਦੋਂ ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ ਤਾਂ ਸਤਿਗੁਰੂ ਦੀ ਬਾਣੀ ਸਾਨੂੰ ਇਹੀ ਇਸਦਾ ਜਵਾਬ ਦਿੰਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਆਪੇ ਦੀ ਵਿਚਾਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਆਪੇ ਦੀ ਵਿਚਾਰ ਕਰਨੀ, ਸਾਰਿਆਂ ਵਿੱਚ ਆਪਣਾ ਆਪ ਦੇਖਣਾ, ਇਹ ਅਸਲੀ ਅਨਭਵੀ ਗਿਆਨੀ ਦੀ ਅਵਸਥਾ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਸ਼ਾਸਤਰੀ ਗਿਆਨੀ ਨੂੰ ਕੇਵਲ ਕਿਤਾਬੀ ਗਿਆਨੀ ਨੂੰ ਅਸਲੀ ਗਿਆਨੀ ਦੀ ਅਵਸਥਾ ਸਮਝਾਉਂਦੇ ਨੇ ਵੀ ਕਹਿਣ ਵਾਲਾ ਵੀ, ਬੋਲਣ ਵਾਲਾ ਵੀ, ਸੁਣਨ ਵਾਲਾ ਵੀ ਉਹ ਪਰਮੇਸ਼ਰ ਹੈ ਜਿਹੜਾ ਉਹਨਾਂ ਸਾਰਿਆਂ ਦੇ ਵਿੱਚ ਆਪਣੇ ਆਤਮਾ ਦੀ ਵਿਚਾਰ ਕਰੇ, ਸਾਰਿਆਂ ਵਿੱਚ ਆਪਣੇ ਆਪ ਨੂੰ ਸਮਝੇ, ਅਸਲੀ ਉਹ ਗਿਆਨਵਾਨ ਪੁਰਸ਼ ਹੋ ਸਕਦਾ ਹੈ। ਰਹਾਉ ਦੀਆਂ ਤੁਕਾਂ ਵਿੱਚ ਇਹ ਐਸਾ ਉਸਨੂੰ ਉਪਦੇਸ਼ ਦੇ ਕੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਸੰਸਾਰ ਦੀ ਰਚਨਾ ਜਾਂ ਸਰੀਰ ਦੀ ਰਚਨਾ ਇਹ ਕਿਸ ਤਰ੍ਹਾਂ ਬਣੀ ਹੋਈ ਹੈ ਇਹਦੇ ਬਾਰੇ ਕੁਝ ਸਾਨੂੰ ਚਾਨਣਾ ਪਾ ਰਹੇ ਨੇ। ਸੰਗਤਾਂ ਪ੍ਰੇਮ ਦੇ ਨਾਲ ਸੁਣੋ, ਪੌਣੇ ਪਾਣੀ ਅਗਨੀ ਕਾ ਮੇਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤਿੰਨ ਤੱਤ ਨੇ, ਪੌਣੇ ਕਹਿੰਦੇ ਨੇ ਹਵਾ ਨੂੰ, ਅਤੇ ਪਾਣੀ ਕਹਿੰਦੇ ਨੇ ਜਲ ਨੂੰ, ਅਤੇ ਅਗਨੀ ਅੱਗ ਦਾ ਨਾਮ ਹੈ। ਦੋ ਤੱਤ ਹੋਰ ਨੇ, ਧਰਤੀ ਅਤੇ ਆਕਾਸ਼। ਇਹ ਪੰਜ ਤੱਤਾਂ ਤੋਂ ਸੰਸਾਰ ਬਣਿਆ ਹੋਇਆ, ਪਰ ਖਾਸ ਕਰਕੇ ਇਹ ਧਰਤੀ ਤਾਂ ਪਹਿਲਾਂ ਹੀ ਬਣ ਗਈ ਸੀ, ਅਤੇ ਆਕਾਸ਼ ਵੀ ਵਾਹਿਗੁਰੂ ਨੇ ਪਹਿਲਾਂ ਹੀ ਸਿਰਜ ਦਿੱਤਾ ਸੀ। ਅਤੇ ਸ੍ਰਿਸ਼ਟੀ ਦੀ ਉਤਪਤੀ ਵਾਸਤੇ ਪੌਣ, ਪਾਣੀ, ਅਗਨੀ ਇਹਨਾਂ ਤਿੰਨਾਂ ਤੱਤਾਂ ਦਾ ਵਧੇਰੇ ਪ੍ਰਯੋਗ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇੱਕ ਹਵਾ ਹੈ, ਦੂਸਰਾ ਪਾਣੀ ਹੈ, ਤੀਸਰੀ ਅਗਨੀ ਹੈ। ਇਹਨਾਂ ਤਿੰਨਾਂ ਚੀਜ਼ਾਂ ਦਾ ਮੇਲ ਹੀ ਇਸ ਸੰਸਾਰ ਦੀ ਰਚਨਾ ਹੈ। ਇਹਨਾਂ ਤਿੰਨਾਂ ਚੀਜ਼ਾਂ ਤੋਂ ਹੀ ਸੰਸਾਰ ਬਣਿਆ ਹੈ।
ਚੰਚਲ ਚਪਲ ਬੁੱਧ ਕਾ ਖੇਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਹ ਜਿਹੜੀ ਸਾਡੀ ਬੁੱਧੀ ਚੰਚਲ ਹੈ, ਅਤੇ ਚਪਲ ਦਾ ਅਰਥ ਜਿਹੜੀ ਬੜੀ ਚੁਸਤ ਚਲਾਕ ਹੈ, ਇਹ ਬੁੱਧੀ ਦਾ ਹੀ ਇੱਕ ਖੇਲ ਹੈ। ਇਹਦਾ ਮਤਲਬ ਇਹ ਹੈ, ਉਸ ਵਾਹਿਗੁਰੂ ਪਰਮੇਸ਼ਰ ਨੇ ਐਸੀ ਸੰਸਾਰ ਦੀ ਰਚਨਾ ਕੀਤੀ ਹੈ, ਇੱਕ ਹਵਾ ਹੈ, ਦੂਸਰਾ ਪਾਣੀ ਹੈ, ਅਤੇ ਤੀਸਰੀ ਅਗਨੀ ਹੈ। ਇਹਨਾਂ ਦੇ ਮੇਲ ਤੋਂ ਅੱਗੇ ਸੰਸਾਰ ਪੈਦਾ ਹੋਇਆ। ਇਹ ਜਿਹੜੀ ਸੰਸਾਰ ਦੀ ਪੈਦਾਇਸ਼ ਹੈ, ਇਹ ਚੰਚਲ ਅਤੇ ਚਪਲ ਚੁਸਤ ਚਲਾਕ ਬੁੱਧੀ ਦਾ ਖੇਲ ਹੈ। ਭਾਵ ਇਹਦੇ ਵਿੱਚ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ ਵੀ ਇਹਦੇ ਵਿੱਚ ਅਸਲੀਅਤ ਕੀ ਹੈ, ਸੱਚ ਕੀ ਹੈ ਅਤੇ ਝੂਠ ਕੀ ਹੈ। ਸੰਸਾਰ ਦੇ ਵਿੱਚ ਇਸ ਗੱਲ ਦਾ ਨਿਰਣਾ ਕਰਨਾ ਬਹੁਤ ਔਖੀ ਗੱਲ ਹੈ, ਕਿਉਂਕਿ ਬੜੀ ਚੰਚਲ ਅਤੇ ਚਲਾਕ ਬੁੱਧੀ ਦਾ ਖੇਲ ਤਮਾਸ਼ਾ ਬਣਾਇਆ ਹੋਇਆ ਹੈ। ਜਿਵੇਂ ਕਈ ਵਾਰੀ ਕਈ ਲੋਕ ਇਹੋ ਜਿਹਾ ਨਾਟਕ ਖੇਡਦੇ ਨੇ, ਇਹੋ ਜਿਹਾ ਡਰਾਮਾ ਕਰਦੇ ਨੇ ਵੀ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਅਸਲੀ ਹੈ ਜਾਂ ਨਕਲੀ ਹੈ। ਕਈ ਚਿੱਤਰਕਾਰ ਇਹੋ ਜਿਹਾ ਚਿੱਤਰ ਬਣਾ ਕੇ ਖੜ੍ਹਾ ਕਰ ਦਿੰਦੇ ਨੇ, ਅਤੇ ਕਈ ਵਾਰੀ ਆਦਮੀ ਭੁਲੇਖੇ ਵਿੱਚ ਪੈ ਜਾਂਦਾ ਵੀ ਅਸਲੀ ਹੈ ਕਿ ਨਕਲੀ ਹੈ। ਇਹ ਕਲਾ ਦਾ ਇੱਕ ਪ੍ਰਦਰਸ਼ਨ ਹੁੰਦਾ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਹੜੀ ਚੰਚਲ ਅਤੇ ਚਪਲ ਚਲਾਕ ਬੁੱਧੀ ਦਾ ਇਹ ਖੇਲ ਹੈ, ਜੋ ਇਹ ਪੌਣ, ਪਾਣੀ, ਅਗਨੀ ਦੇ ਮੇਲ ਤੋਂ ਸੰਸਾਰ ਦੀ ਰਚਨਾ ਹੋਈ ਹੈ।
ਨੌ ਦਰਵਾਜੇ ਦਸਵਾਂ ਦੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਨੌ ਦਰਵਾਜੇ ਨੇ। ਆ ਜਿਹੜੀਆਂ ਨੌ ਗੋਲਕਾਂ ਨੇ ਨਾ, ਦੋ ਅੱਖਾਂ ਨੇ, ਦੋ ਨਾਸਕਾਂ ਨੇ, ਦੋ ਕੰਨ ਨੇ, ਮੂੰਹ ਹੈ, ਬਾਕੀ ਉਪਸਥ ਇੰਦਰੀਆ ਹੈ ਅਤੇ ਮੂਲ ਦੁਆਰਾ ਹੈ। ਇਹ ਜਿਹੜੀਆਂ ਨੌ ਗੋਲਕਾਂ ਨੇ, ਨੌ ਦਰਵਾਜੇ ਨੇ ਇਸ 'ਤੇ, ਅਤੇ ਦਸਵਾਂ ਦੁਆਰ। ਇੱਕ ਇਹਦੇ ਵਿੱਚ ਦਸਵਾਂ ਦੁਆਰ ਵੀ ਹੈ, ਪਰ ਉਹ ਗੁਪਤ ਹੈ ਔਰ ਉਹਦੇ ਬਾਰੇ ਕਿਸੇ ਕਿਸੇ ਨੂੰ ਪਤਾ ਹੈ। ਯੋਗੀ ਲੋਕ ਦਸਵੇਂ ਦੁਆਰ ਬਾਰੇ ਵਧੇਰੇ ਜਾਣਦੇ ਨੇ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰਾ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਦਸਵਾਂ ਦਾਰ ਗੁਪਤ ਰੱਖਿਆ ਹੋਇਆ, ਨੌ ਪ੍ਰਗਟ ਨੇ, ਦਸਵਾਂ ਦੁਆਰ ਉਹ ਗੁਪਤ ਹੈ। ਉਹਦੇ ਵਿੱਚ ਪ੍ਰਾਣਾਯਾਮ ਕਰਕੇ, ਅਭਿਆਸ ਕਰਕੇ ਫਿਰ ਜਾਇਆ ਜਾ ਸਕਦਾ। ਲਓ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ, ਇਹ ਪੌਣ, ਪਾਣੀ, ਅਗਨੀ ਦੇ ਮੇਲ ਤੋਂ ਬਣਿਆ। ਸਾਰਾ ਸੰਸਾਰ ਵੀ ਇਹਨਾਂ ਤੱਤਾਂ ਦੇ ਮੇਲ ਤੋਂ ਹੀ ਬਣਿਆ ਹੋਇਆ। ਜੇ ਹੁਣ ਆਪਾਂ ਸਰੀਰ ਦੀ ਵਿਚਾਰ ਕਰੀਏ, ਇਹਦੇ ਵਿੱਚ ਹਵਾ ਹੈ, ਆ ਸਵਾਸ ਕੀ ਹਵਾ ਹੀ ਹੈ ਨਾ, ਅਤੇ ਫਿਰ ਇਹਦੇ ਵਿੱਚ ਪਾਣੀ ਵੀ ਹੈ, ਅਤੇ ਫਿਰ ਇਹਦੇ ਵਿੱਚ ਅੱਗ ਵੀ ਹੈ। ਅੱਗ ਜਿਹੜੀ ਆ ਜਠਾਗਣ ਅਗਨੀ ਹੈ, ਅਤੇ ਪਾਣੀ ਸਾਡੇ ਸਰੀਰ ਵਿੱਚ 70% ਦੱਸਦੇ ਨੇ, ਅਤੇ ਹਵਾ ਵੀ ਹੈ, ਸਵਾਸ ਨੇ। ਇਹਨਾਂ ਚੀਜ਼ਾਂ ਤੋਂ ਹੀ ਸਾਡਾ ਸਰੀਰ ਬਣਿਆ ਨਾ, ਸੰਸਾਰ ਵੀ ਇਹਨਾਂ ਚੀਜ਼ਾਂ ਤੋਂ ਪੈਦਾ ਹੋਇਆ। ਹਜ਼ੂਰ ਕਹਿੰਦੇ ਇਹ ਜਿਹੜਾ ਸਰੀਰ ਹੈ, ਇਹ ਪੌਣ, ਪਾਣੀ, ਅਗਨੀ ਦੇ ਮੇਲ ਤੋਂ ਬਣਿਆ ਹੈ। ਨੌ ਦਰਵਾਜੇ ਇਸ 'ਤੇ, ਨੌ ਦਰਵਾਜੇ ਵਾਹਿਗੁਰੂ ਨੇ ਬਣਾਏ ਨੇ, ਅਤੇ ਦਸਵਾਂ ਦੁਆਰ ਗੁਪਤ ਰੱਖਿਆ ਹੋਇਆ ਹੈ।
ਗੁਜਰੇ ਗਿਆਨੀ ਇਹੋ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਸਤਰੀ ਗਿਆਨੀ ਨੂੰ ਕਹਿੰਦੇ ਨੇ ਵੀ, ਕਹਿੰਦੇ ਇਹ ਗਿਆਨੀ, ਇਹ ਗਿਆਨਵਾਨਾ, ਤੂੰ ਇਸ ਗੱਲ ਦੀ ਵਿਚਾਰ ਨੂੰ ਸਮਝ ਵੀ ਇਹ ਸਰੀਰ ਇਹਨਾਂ ਤੱਤਾਂ ਦੇ ਮੇਲ ਤੋਂ ਬਣਿਆ ਹੋਇਆ ਹੈ, ਔਰ ਇਹਦੇ ਨੌ ਦਰਵਾਜੇ ਵਾਹਿਗੁਰੂ ਨੇ ਬਣਾਏ ਨੇ, ਅਤੇ ਦਸਵਾਂ ਦੁਆਰ ਇਹਦੇ ਵਿੱਚ ਗੁਪਤ ਰੱਖਿਆ ਹੋਇਆ ਹੈ।
ਕਥਤਾ ਬਕਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ।
ਇਹ ਹਨ ਰਹਾਉ ਦੀਆਂ ਪੰਕਤੀਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਸ਼ਾਸਤਰੀ ਗਿਆਨੀ ਨੂੰ ਅਸਲੀ ਗਿਆਨੀ ਦੀ ਅਵਸਥਾ ਸਮਝਾਉਂਦੇ ਨੇ ਵੀ ਕਥਤਾ ਦਾ ਅਰਥ ਹੈ ਕਥਾ ਕਰਨ ਵਾਲਾ, ਬਕਤਾ ਬੋਲਣ ਵਾਲਾ, ਸੁਣਨ ਵਾਲਾ ਵੀ ਉਹ ਅਕਾਲ ਪੁਰਖ ਹੀ ਹੈ। ਭਾਵ ਕਹਿਣ ਵਾਲਿਆਂ ਵਿੱਚ ਵੀ ਅਤੇ ਕਥਾ ਕਰਨ ਵਾਲਿਆਂ ਵਿੱਚ ਵੀ, ਸੁਣਨ ਵਾਲਿਆਂ ਵਿੱਚ ਕੋਈ ਪਰਮੇਸ਼ਰ ਵਸਦਾ। ਆਪ ਵਿਚਾਰੇ, ਜਿਹੜਾ ਸਾਰਿਆਂ ਵਿੱਚ ਆਪਣੇ ਆਪ ਦੀ ਵਿਚਾਰ ਕਰੇ ਸੋ ਗਿਆਨੀ ਹੋਈ, ਉਹ ਅਸਲੀ ਗਿਆਨੀ ਹੋ ਸਕਦਾ ਹੈ। ਉਹ ਅਨੁਭਵੀ ਗਿਆਨੀ, ਉਹ ਅਸਲੀ ਗਿਆਨਵਾਨ ਹੋ ਸਕਦਾ ਹੈ।
ਦੇਹੀ ਮਾਟੀ ਬੋਲੇ ਪਾਉਣ,
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੋਰ ਇਹ ਸਰੀਰ ਦੇ ਬਾਰੇ ਉਹਨੂੰ ਸਮਝਾਉਂਦੇ ਨੇ ਵੀ ਇਹ ਜਿਹੜੇ ਸਰੀਰ ਹੈ ਨਾ, ਇਹ ਪੰਜ ਤੱਤਾਂ ਤੋਂ ਬਣਿਆ ਹੋਇਆ। ਦੇਹੀ ਮਾਟੀ, ਇਹ ਜਿਹੜੀ ਦੇਹ ਹੈ ਪੰਜਾਂ ਤੱਤਾਂ ਦੀ ਮਿੱਟੀ ਤੋਂ ਬਣੀ ਹੋਈ ਹੈ। ਬੋਲੇ ਪਾਉਣ, ਇਹਦੇ ਵਿੱਚ ਬੋਲਣ ਵਾਲੀ ਚੀਜ਼ ਕਿਹੜੀ ਹੈ? ਉਹ ਹੈ ਪਾਉਣ। ਪਾਉਣ ਤੋਂ ਮੁਰਾਦ ਇੱਥੇ ਸੂਖਸ਼ਮ ਸਰੀਰ ਦੀ ਹੈ, ਕਿਉਂਕਿ ਜਿਹੜਾ ਸੂਖਸ਼ਮ ਸਰੀਰ ਹੈ ਉਹ 17 ਜਾਂ 19 ਤੱਤਾਂ ਦਾ ਬਣਿਆ ਮੰਨਿਆ ਗਿਆ ਹੈ। 5 ਗਿਆਨ ਇੰਦਰੀਏ, 5 ਕਰਮ ਇੰਦਰੀਏ, 5 ਪ੍ਰਾਣ ਮਨ ਬੁੱਧ, ਅਤੇ ਨਾਲ 2 ਹੋਰ ਰਲਾ ਕੇ ਚਿੱਤ ਅਤੇ ਹੰਕਾਰ, ਇਹ 19 ਤੱਤਾਂ ਤੋਂ ਸੂਖਸ਼ਮ ਸਰੀਰ ਬਣਿਆ ਹੋਇਆ। ਇਹ ਜਿਹੜਾ ਭੌਤਿਕ ਸਰੀਰ ਹੈ ਇਹ ਤਾਂ ਮਿੱਟੀ ਗਈ ਹੈ, ਦੇਹੀ ਮਾਟੀ। ਇਹ ਸਰੀਰ ਤਾਂ ਭਾਵੇਂ ਮਿੱਟੀ ਹੈ, ਇਹਦੇ ਵਿੱਚ ਬੋਲਣ ਵਾਲੀ ਚੀਜ਼ ਕਿਹੜੀ ਹੈ? ਬੋਲਣ ਵਾਲੀ ਚੀਜ਼ ਹੈ ਪਾਉਣ, ਜਿਹੜੀ ਸੂਖਸ਼ਮ ਸਰੀਰ ਹੈ। ਕਹਿੰਦੇ ਹੁਣ ਇਹਦੇ ਵਿੱਚੋਂ ਸਵਾਸ ਨਿਕਲ ਗਏ ਨੇ, ਉਹ ਜਿਹੜੇ ਸਵਾਸ ਨੇ ਸੂਖਸ਼ਮ ਸਰੀਰ ਦਾ ਤੁਰਾ ਨੇ, ਉਹਨਾਂ ਸਵਾਸਾਂ ਕਰਕੇ ਸੂਖਸ਼ਮ ਸਰੀਰ ਦਾ ਅਤੇ ਸੂਲ ਸਰੀਰ ਦਾ ਸੰਬੰਧ ਬਣਿਆ ਹੋਇਆ। ਜਦੋਂ ਸਵਾਸ ਨਿਕਲ ਜਾਂਦੇ ਨੇ ਉਹ ਸੰਬੰਧ ਟੁੱਟ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਸਰੀਰ ਮਿੱਟੀ ਹੈ ਅਤੇ ਇਹਦੇ ਵਿੱਚ ਬੋਲਣ ਵਾਲਾ ਉਹ ਪਾਉਣ ਸੂਖਸ਼ਮ ਸਰੀਰ ਹੈ।
ਗੁਜਰੇ ਗਿਆਨੀ ਮੂਆ ਹੈ ਕੌਣ?
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਗਿਆਨਵਾਨ ਨੂੰ ਇਹ ਗੱਲ ਸਮਝਾਉਂਦੇ ਨੇ ਵੀ ਸਰੀਰ ਤਾਂ ਜੜ ਹੈ, ਇਹ ਤਾਂ ਮਿੱਟੀ ਹੈ, ਬੋਲਣ ਵਾਲੀ ਇਹਦੇ ਵਿੱਚ ਜਿਹੜੀ ਸ਼ੈ ਹੈ ਉਹ ਹੈ ਪਾਉਣ ਸੂਖਸ਼ਮ ਸਰੀਰ। ਬੁਜਰੇ ਗਿਆਨੀ, ਇਹ ਗਿਆਨਵਾਨ ਪੁਰਸ਼, ਤੂੰ ਇਸ ਗੱਲ ਨੂੰ ਸਮਝ, ਮੂਆ ਹੈ ਕੌਣ, ਵੀ ਇਹਦੇ ਵਿੱਚੋਂ ਮਰਨ ਵਾਲੀ ਕਿਹੜੀ ਚੀਜ਼ ਹੈ, ਮਰਿਆ ਕੌਣ ਹੈ, ਕੀ ਜਿਹੜਾ ਸੂਲ ਸਰੀਰ ਮਰਿਆ ਹੈ ਅਤੇ ਜਾਂ ਸੂਖਸ਼ਮ ਸਰੀਰ ਮਰਿਆ ਹੈ? ਸੂਖਸ਼ਮ ਸਰੀਰ ਤਾਂ ਮਰਦਾ ਨਹੀਂ, ਉਹ ਸਰੀਰ ਨੂੰ ਛੱਡ ਕੇ ਚਲਿਆ ਜਾਂਦਾ ਅਤੇ ਦੇਹ ਪਹਿਲਾਂ ਹੀ ਮਿੱਟੀ ਹੈ, ਇਹ ਇੱਥੇ ਪਈ ਰਹਿ ਜਾਂਦੀ ਹੈ। ਹਾਂ, ਜਿੰਨਾ ਸੰਬੰਧ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਦਾ ਜੋੜਿਆ ਹੋਇਆ ਉਹਨਾਂ ਚਿਰ ਤੱਕ ਇਕੱਠੇ ਰਹਿੰਦੇ ਨੇ ਅਤੇ ਜਦੋਂ ਵਾਹਿਗੁਰੂ ਦਾ ਹੁਕਮ ਆ ਜਾਂਦਾ ਸੰਜੋਗ ਵਿਜੋਗ ਤੁਰੋਂ ਹੀ ਹੋਇਆ, ਫਿਰ ਇਹ ਜਿਹੜਾ ਸੂਖਸ਼ਮ ਸਰੀਰ ਹੈ ਇਸ ਭੌਤਿਕ ਸਰੀਰ ਨੂੰ ਛੱਡ ਕੇ ਚਲਿਆ ਜਾਂਦਾ। ਮਰਨ ਵਾਲੀ ਕਿਹੜੀ ਚੀਜ਼ ਹੈ, ਇਹਦੇ ਬਾਰੇ ਹਰ ਗਿਆਨਵਾਨ ਪੁਰਸ਼ ਨੂੰ, ਹਰ ਸੂਝਵਾਨ ਪੁਰਸ਼ ਨੂੰ, ਹਰ ਵਿਦਵਾਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।
ਮੂਈ ਸੁਰਤ ਬਾਦ ਅਹੰਕਾਰ,
ਉਹ ਜਿਹੜਾ ਹੁਣ ਸ਼ਾਸਤਰੀ ਗਿਆਨੀ ਸੀ ਉਹਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਕੇਵਲ ਕਿਤਾਬੀ ਗਿਆਨ ਹੀ ਪੜ੍ਹਿਆ ਹੈ, ਸ਼ਾਸਤਰੀ ਗਿਆਨ ਹੀ ਸਿੱਖਿਆ ਹੈ, ਇਸ ਤੋਂ ਵੱਧ ਹੋਰ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ। ਹੁਣ ਆਪ ਜੀ ਕਿਰਪਾ ਕਰਕੇ ਸਮਝਾਓ ਵੀ ਮਰਨ ਵਾਲੀ ਚੀਜ਼ ਕਿਹੜੀ ਹੈ ਅਤੇ ਨਾ ਮਰਨ ਵਾਲੀ ਚੀਜ਼ ਕਿਹੜੀ ਹੈ। ਲਓ ਹੁਣ ਉਹਦੇ ਬਾਰੇ ਸਤਿਗੁਰੂ ਸਾਨੂੰ ਦੱਸਣ ਲੱਗੇ ਨੇ, ਮੋਈ ਸੁਰਤ ਬਾਦ ਅਹੰਕਾਰ, ਵੀ ਜਿਹੜੀ ਸਾਡੀ ਸੁਰਤ ਸੀ ਜਿਸਦਾ ਸਾਡੇ ਸਰੀਰ ਨਾਲ ਸੰਬੰਧ ਸੀ, ਜੋ ਸਰੀਰ ਦੀ ਹਰ ਕਿਰਿਆ ਕਰਵਾਉਂਦੀ ਸੀ, ਇਹਦੀ ਸੰਭਾਲ ਵੀ ਕਰਦੀ ਸੀ, ਖਬਰਸਾਰ ਵੀ ਲੈਂਦੀ ਸੀ, ਪਾਲਣਾ ਪੋਸ਼ਣਾ ਵੀ ਕਰਦੀ ਸੀ, ਇੱਕ ਤਾਂ ਉਹ ਮਰ ਗਈ ਅਤੇ ਦੂਸਰਾ ਹੰਕਾਰ ਜਿਹੜਾ ਬੰਦੇ ਦੇ ਮਨ ਦੇ ਵਿੱਚ ਹੰਕਾਰ ਸੀ, ਕਿਉਂਕਿ ਹਰ ਆਦਮੀ ਦੇ ਮਨ ਵਿੱਚ ਹੰਕਾਰ ਹੈ, ਹੈ ਤਾਂ ਦੂਸਰੇ ਵਿਕਾਰ ਵੀ, ਕਾਮ ਕ੍ਰੋਧ ਲੋਭ ਅਤੇ ਮੋਹ ਵੀ ਇਹਦੇ ਵਿੱਚ ਨੇ, ਪਰ ਹੰਕਾਰ ਦੀ ਪਕੜ ਸਾਰਿਆਂ ਤੋਂ ਜ਼ਿਆਦਾ ਗਹਿਰੀ ਹੈ। ਹਜ਼ੂਰ ਕਹਿੰਦੇ ਨੇ ਇੱਕ ਤਾਂ ਜਿਹੜੀ ਸਰੀਰ ਦੀ ਖਬਰਸਾਰ ਲੈਣ ਵਾਲੀ ਸੁਰਤ ਸੀ, ਸਮਝ ਸੀ, ਉਹ ਮਰ ਗਈ ਅਤੇ ਇੱਕ ਹੰਕਾਰ ਮਰ ਗਿਆ ਅਤੇ ਦੂਸਰਾ ਬਾਅਦ ਆਦਮੀ ਐਵੇਂ ਕਿਸੇ ਨਾਲ ਝਗੜਾ ਕਰਦਾ ਸੀ ਉਹ ਵੀ ਨਾਲ ਹੀ ਮਰ ਜਾਂਦਾ। ਜਦੋਂ ਇਹ ਸਰੀਰ ਅਤੇ ਪ੍ਰਾਣਾਂ ਦਾ ਵਿਛੋੜਾ ਹੁੰਦਾ ਉਸ ਵੇਲੇ ਸਰੀਰ ਦੀ ਪਾਲਣਾ ਪੋਸ਼ਣਾ ਵਾਲੀ ਜਿਹੜੀ ਸਮਝ ਹੈ, ਸੁਰਤ ਹੈ, ਉਹ ਖਤਮ ਹੋ ਜਾਂਦੀ ਹੈ ਅਤੇ ਹੰਕਾਰ ਮਰ ਜਾਂਦਾ ਤੇ ਬਾਅਦ ਝਗੜਾ ਖਤਮ ਹੋ ਜਾਂਦਾ ਹੈ।
ਉਹ ਨਾਮ ਹੁਆ ਜੋ ਦੇਖਣ ਹਾਰ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹ ਜਿਹੜਾ ਸਾਰਾ ਸੰਸਾਰ ਦਾ ਤਮਾਸ਼ਾ ਦੇਖਣ ਵਾਲਾ ਹੈ, ਸਾਕਸ਼ੀ ਆਤਮਾ, ਉਹ ਮਰਨ ਵਾਲਾ ਨਹੀਂ ਹੈ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਮਰਨ ਹਾਰੇ ਜੀਅਰਾ ਨਹੀਂ। ਇਹ ਜਿਹੜਾ ਜੀਵ ਆਤਮਾ ਹੈ, ਇਹ ਮਰਨ ਵਾਲੀ ਚੀਜ਼ ਨਹੀਂ ਹੈ। ਕਹੋ ਕਬੀਰ ਰਾਮ ਕੀ ਅੰਸ਼, ਇਹ ਰਾਮ ਦੀ ਅੰਸ਼ ਹੈ, ਇਹ ਸਾਗਰ ਦੀ ਲਹਿਰ ਹੈ। ਜਿਵੇਂ ਸਾਗਰ ਦੀ ਲਹਿਰ ਭਾਵੇਂ ਸਾਨੂੰ ਵੱਖ ਦਿਖਾਈ ਦਿੰਦੀ ਹੈ, ਪਰ ਉਹ ਸਾਗਰ ਤੋਂ ਵੱਖ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜਿਹੜੀ ਆਤਮਾ ਹੈ, ਉਹ ਨਾ ਮੂਆ ਜੋ ਦੇਖਣ ਹਾਰ, ਉਹ ਆਤਮਾ, ਜੀਵ ਆਤਮਾ ਜੋ ਸਾਰੇ ਇਸ ਤਮਾਸ਼ੇ ਨੂੰ ਦੇਖਣ ਵਾਲਾ ਹੈ, ਦ੍ਰਿਸ਼ਟਾ ਰੂਪ ਹੋ ਕੇ, ਉਹ ਨਹੀਂ ਮਰਦਾ। ਹਾਂ, ਜਿਹੜੀ ਸਰੀਰ ਦੀ ਖਬਰਸਾਰ ਲੈਣ ਵਾਲੀ ਸੁਰਤ ਸੀ, ਉਹ ਮਰਦੀ ਹੈ, ਅਤੇ ਜਾਂ ਹੰਕਾਰ ਮਰਦਾ, ਅਤੇ ਜਾਂ ਬਾਅਦ ਝਗੜਾ ਖਤਮ ਹੁੰਦਾ ਹੈ।
ਜੈ ਕਾਰਨ ਤਟ ਤੀਰਥ ਜਾਹੀ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਗਿਆਨਵਾਨ ਪੁਰਸ਼ ਨੂੰ ਹੋਰ ਸਿੱਖਿਆ ਦਿੰਦੇ ਹਨ, ਵੀ ਦੇਖ ਲੈ, ਜਿਸ ਮੁਕਤੀ ਦੀ ਪ੍ਰਾਪਤੀ ਵਾਸਤੇ ਜਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਤਟ ਤੀਰਥ ਜਾਹੀ, ਲੋਕ ਤੀਰਥਾਂ ਦੇ ਕਿਨਾਰਿਆਂ 'ਤੇ ਜਾਂਦੇ ਨੇ। ਕਿਉਂਕਿ ਇਹ ਵੀ ਇੱਕ ਲੋਕਾਂ ਦਾ ਭਰਮ ਹੈ ਨਾ, ਬਈ ਤੀਰਥਾਂ 'ਤੇ ਜਾ ਕੇ ਰੱਬ ਛੇਤੀ ਮਿਲਦਾ, ਉੱਥੇ ਜਾ ਕੇ ਮੁਕਤੀ ਮਿਲਦੀ ਹੈ। ਕੁਛ ਹਿੰਦੂ ਲੋਕਾਂ ਨੇ ਇਹ ਵੀ ਕਹਿ ਦਿੱਤਾ ਹੈ, ਕਾਂਸ਼ੀ ਮਰਨਾਂਤ ਮੁਕਤੀ, ਜਿਹੜਾ ਕਾਂਸ਼ੀ ਵਿੱਚ ਮਰਦਾ ਉਹਨੂੰ ਮੁਕਤੀ ਮਿਲ ਸਕਦੀ ਹੈ। ਪਰ ਗੁਰਬਾਣੀ ਨੇ ਇਸ ਦਾ ਵਿਰੋਧ ਕੀਤਾ ਹੈ। ਭਗਤ ਕਬੀਰ ਜੀ ਲਿਖਦੇ ਨੇ, ਹਰ ਕਾ ਸੰਤ ਮਰਾ ਹੈ ਹੜੰਬਾ ਤਾਂ ਸਗਲੀ ਸਹਿਨ ਤਰਾਈ। ਜਿਹੜਾ ਵਾਹਿਗੁਰੂ ਦਾ ਭਗਤ ਹੈ, ਚਾਹੇ ਹੜੰਬਾ ਧਰਤੀ 'ਤੇ ਵੀ ਮਰ ਜਾਵੇ, ਉਹ ਤਾਂ ਸਿੱਧਾ ਸੱਚਖੰਡ ਦੇ ਵਿੱਚ ਚਲਿਆ ਜਾਂਦਾ, ਰੱਬ ਦੇ ਘਰ ਪਹੁੰਚ ਜਾਂਦਾ, ਅਤੇ ਮਨੋ ਕਠੋਰ ਮਰੈ ਬਾ ਨਾਰਸ ਨਰਕ ਨਾ ਬਾਂਚਿਆ ਜਾਈ। ਜਿਹੜਾ ਮਨ ਦਾ ਕਠੋਰ ਹੈ, ਚਾਹੇ ਕਾਂਸ਼ੀ ਵਿੱਚ ਵੀ ਬਨਾਰਸ ਦੇ ਵਿੱਚ ਵੀ ਮਰ ਜਾਵੇ, ਉਹ ਨਰਕ ਵਿੱਚ ਜਾਣ ਤੋਂ ਬਚ ਨਹੀਂ ਸਕੇਗਾ। ਇਸ ਲਈ ਗੁਰਮਤ ਨੇ ਇਹੋ ਜਿਹੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਹੈ। ਲੋ ਹਜ਼ੂਰ ਕਹਿੰਦੇ, ਜਿਸ ਮੁਕਤੀ ਦੀ ਅਥਵਾ ਜਿਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਲੋਕ ਤੀਰਥਾਂ ਦੇ ਕਿਨਾਰਿਆਂ 'ਤੇ ਜਾਂਦੇ ਨੇ, ਕੋਈ ਗੰਗਾ, ਜਮਨਾ, ਗੋਦਾਵਰੀ, ਸੁਰਸਤੀ ਕੰਢਿਆਂ 'ਤੇ ਬੈਠ ਕੇ ਰਿਸ਼ੀ ਮੁਨੀ ਤਪੱਸਿਆ ਕਰਦੇ ਹਨ।
ਰਤਨ ਪਦਾਰਥ ਘਟ ਹੀ ਮਾਹੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਅਸਲੀ ਮੁਕਤੀ ਦਾਤਾ ਤੇ ਵਾਹਿਗੁਰੂ ਦਾ ਨਾਮ ਹੈ। ਉਹ ਨਾਮ ਰਤਨ ਵਰਗਾ ਅਮੋਲਕ ਪਦਾਰਥ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰਹਾਥ ਤਰਿਓ ਮੇਰਾ ਮਾਥਾ। ਉਹ ਜਿਹੜਾ ਨਾਮ ਰੂਪੀ ਰਤਨ ਪਦਾਰਥ ਹੈ, ਘੱਟ ਹੀ ਮਾਈ, ਉਹ ਤਾਂ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ। ਅਸੀਂ ਮੁਕਤੀ ਬਾਹਰ ਭਾਲਦੇ ਫਿਰਦੇ ਹਾਂ, ਪਰ ਹਜ਼ੂਰ ਕਹਿੰਦੇ ਅਸਲੀ ਮੁਕਤੀ ਦਾਤਾ ਨਾਮ ਤੁਹਾਡੇ ਅੰਦਰ ਹੈ। ਇੱਕ ਨਾਮ ਉਹ ਹੈ ਜਿਹੜਾ ਸਾਨੂੰ ਗੁਰੂ ਤੋਂ ਮਿਲਦਾ, ਦੂਜਾ ਨਾਮ ਉਹ ਹੈ ਜੋ ਅੰਦਰੋਂ ਪ੍ਰਗਟ ਹੁੰਦਾ। ਜਿਹੜਾ ਅੰਦਰਲਾ ਨਾਮ ਹੈ, ਉਹਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਬਹੁਤ ਥਾਵੀਂ ਸੰਕੇਤ ਦਿੱਤੇ ਨੇ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਂ। ਅਸੀਂ ਗੁਰੂ ਦੇ ਪਾਸੋਂ ਨਾਮ ਲੈ ਕੇ ਉਸ ਦੀ ਕਮਾਈ ਕਰਨੀ ਹੈ, ਅਤੇ ਫਿਰ ਉਹ ਅੰਦਰਲਾ ਨਾਮ ਪ੍ਰਗਟ ਹੁੰਦਾ, ਅਤੇ ਉਹ ਜਿਹੜਾ ਅੰਦਰਲਾ ਨਾਮ ਹੈ, ਜਦੋਂ ਉਹ ਪ੍ਰਗਟ ਹੋ ਜਾਵੇ, ਫਿਰ ਮੁਕਤੀ ਸਾਨੂੰ ਪ੍ਰਾਪਤ ਹੁੰਦੀ ਹੈ, ਫਿਰ ਰੱਬ ਦੇ ਦੀਦਾਰ ਹੁੰਦੇ ਨੇ, ਫਿਰ ਸੱਚਖੰਡ ਦੇ ਵਾਸੀ ਬਣਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅਥਵਾ ਮੁਕਤੀ ਪ੍ਰਾਪਤ ਕਰਨ ਵਾਸਤੇ ਲੋਕ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਰਹਿੰਦੇ ਨੇ, ਪਰ ਉਹ ਮੁਕਤੀਦਾਤਾ ਪਰਮੇਸ਼ਰ ਦਾ ਨਾਮ ਰਤਨ ਵਾਂਗੂ ਅਮੋਲਕ ਪਦਾਰਥ ਹੈ, ਉਹ ਸਾਡੇ ਹਿਰਦੇ ਵਿੱਚ ਹੀ ਵਸ ਰਿਹਾ ਹੈ।
ਪੜ ਪੜ ਪੰਡਿਤ ਬਾਦ ਬਖਾਣਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਤੇਰੇ ਵਰਗੇ ਕਿਤਾਬੀ ਕੀੜੇ ਨੇ, ਸ਼ਾਸਤਰੀ ਵਿਦਵਾਨ ਨੇ, ਉਹ ਗ੍ਰੰਥਾਂ ਨੂੰ, ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਬਾਦ ਬਖਾਣਾ, ਉਹ ਝਗੜਾ ਤਾਂ ਕਰਦੇ ਨੇ, ਚਰਚਾ ਤਾਂ ਕਰਦੇ ਨੇ, ਬਹਿਸ ਮੁਬਾਹਸੇ ਕਰਦੇ ਨੇ। ਕਈ ਤਾਂ ਐਸੇ ਪੜ੍ਹੇ ਲਿਖੇ ਬੇਵਕੂਫ ਵੀ ਹੁੰਦੇ ਨੇ, ਵੀ ਜਿਹੜੇ ਗੁਰਮਤ ਸਿਧਾਂਤਾਂ 'ਤੇ ਹੀ ਕ੍ਰਿਟੀਸਾਈਜ਼ ਕਰਦੇ ਨੇ, ਕਿਤੇ ਰਹਿਤ ਮਰਯਾਦਾ 'ਤੇ, ਕਿਧਰੇ ਅਕਾਲ ਤਖ਼ਤ 'ਤੇ, ਕਿਧਰੇ ਗੁਰਬਾਣੀ 'ਤੇ, ਕਿਧਰੇ ਕਿਸੇ ਹੋਰ ਗੁਰਮਤ ਦੇ ਸਿਧਾਂਤ 'ਤੇ, ਉਹਨਾਂ ਦਾ ਸੁਭਾਅ ਬਣ ਜਾਂਦਾ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਕਿਤਾਬੀ ਵਿਦਵਾਨ ਨੇ, ਉਹ ਪੜ੍ਹ ਪੜ੍ਹ ਕੇ ਪੰਡਿਤ ਬਣ ਜਾਂਦੇ ਨੇ, ਤੇ ਝਗੜਾ ਵੀ ਕਰਦੇ ਨੇ, ਚਰਚਾ ਵੀ ਕਰਦੇ ਹਨ।
ਪਿੱਤਰ ਹੁੰਦੀ ਵਸਤ ਨਾ ਜਾਣੈ,
ਪਰ ਉਹਨਾਂ ਦੇ ਅੰਦਰ ਜਿਹੜੀ ਨਾਮ ਦੀ ਵਸਤੂ ਛੁਪੀ ਹੋਈ ਹੈ ਉਹਨੂੰ ਉਹ ਜਾਣ ਨਹੀਂ ਸਕਦੇ। ਅਸਲੀ ਮੁਕਤੀਦਾਤਾ ਨਾਮ ਹੈ। ਸ਼ਾਸਤਰੀ ਗਿਆਨ ਨੇ ਸਾਡੀ ਕਲਿਆਣ ਨਹੀਂ ਕਰਨੀ, ਕਿਤਾਬੀ ਗਿਆਨ ਨੇ ਸਾਨੂੰ ਪ੍ਰਲੋਕ ਦੇ ਵਿੱਚ ਸਤਿਕਾਰ ਨਹੀਂ ਦਵਾਉਣਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਆਪਣੇ ਅੰਦਰੋਂ ਅਨਭਵੀ ਗਿਆਨ ਪੈਦਾ ਕਰਨ ਦੀ ਲੋੜ ਹੈ। ਉਹ ਨਾਮ ਦੀ ਕਮਾਈ ਦੁਆਰਾ ਪੈਦਾ ਹੋਣਾ। ਜਿਹੜਾ ਪੜ੍ਹ ਪੜ੍ਹ ਕੇ ਪੰਡਿਤ ਝਗੜਾ ਤਾਂ ਕਰ ਰਿਹਾ ਹੈ, ਚਰਚਾ ਵੀ ਕਰ ਰਿਹਾ ਹੈ, ਪਰ ਜਿਹੜੀ ਸਾਡੇ ਅੰਦਰ ਨਾਮ ਦੀ ਵਸਤੂ ਹੈ, ਆਤਮ ਗਿਆਨ ਦੀ ਵਸਤੂ ਲੁਕੀ ਹੋਈ ਹੈ, ਉਹਦੇ ਬਾਰੇ ਕੁਛ ਵੀ ਨਹੀਂ ਜਾਣਦਾ।
ਹਉ ਨਾ ਮੂਆ ਮੇਰੀ ਮੂਈ ਬਲਾ।
ਲਓ ਹੁਣ ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸ਼ਾਸਤਰੀ ਗਿਆਨੀ ਨੂੰ ਉਪਦੇਸ਼ ਦਿੱਤਾ ਤੇ ਉਸ ਵੇਲੇ ਉਹਦਾ ਮਨ ਵੈਰਾਗ ਦੇ ਵਿੱਚ ਟਲਿਆ ਹੋਇਆ ਸੀ। ਖਾਸ ਕਰਕੇ ਜਦੋਂ ਸਾਡੇ ਕਿਸੇ ਕਰੀਬੀ ਰਿਸ਼ਤੇਦਾਰ ਦੀ ਮੌਤ ਹੁੰਦੀ ਹੈ ਨਾ, ਉਸ ਵੇਲੇ ਸਾਡਾ ਮਨ ਬੜੇ ਵੈਰਾਗ ਦੇ ਵਿੱਚ ਉਸ ਵੇਲੇ ਡੁੱਬਿਆ ਹੁੰਦਾ। ਜੇ ਉਸ ਵੇਲੇ ਕੋਈ ਉਹਨੂੰ ਗੁਰਬਾਣੀ ਦੀ ਗੁਰਮਤ ਦੀ ਗੱਲ ਸਮਝਾਈ ਜਾਵੇ ਤੇ ਉਹਦੇ ਦਿਲ ਉੱਤੇ ਡੂੰਘਾ ਅਸਰ ਕਰਦੀ ਹੈ। ਲਓ ਹੁਣ ਜਦੋਂ ਉਸ ਸ਼ਾਸਤਰੀ ਗਿਆਨੀ ਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਫਿਰ ਉਹਦੇ ਉੱਤੇ ਨਾਲ ਮਿਹਰ ਦੀ ਦ੍ਰਿਸ਼ਟੀ ਵੀ ਹੋ ਗਈ ਤੇ ਫਿਰ ਉਹਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਅਨੁਭਵ ਪ੍ਰਾਪਤ ਹੋਇਆ ਉਹਨੂੰ ਅੱਗੇ ਪ੍ਰਗਟ ਕੀਤਾ ਗਿਆ ਹੈ। ਹਾਂ ਨਾ ਮੂਆ, ਉਹ ਕਹਿੰਦਾ ਮੈਂ ਨਹੀਂ ਮਰਿਆ, ਮੇਰੀ ਮੂਈ ਬਲਾਏ, ਜਿਹੜੀ ਮੇਰੀ ਬਲਾ ਸੀ ਉਹ ਮਰ ਗਈ। ਉਹ ਬਲਾ ਕੀ ਸੀ? ਜਿਹੜੀ ਹੰਕਾਰ ਵਾਲੀ ਮਤ ਸੀ, ਮੈਂ ਮੇਰੀ ਵਾਲੀ ਮਤ ਸੀ, ਉਹ ਮੇਰੀ ਖਤਮ ਹੋ ਗਈ ਹੈ। ਦੇਹ ਦਾ ਅਧਿਆਸ ਅਤੇ ਸਰੀਰ ਦਾ ਮੋਹ, ਇਹ ਬਲਾ ਮੇਰੀ ਮਰ ਗਈ ਹੈ। ਮੈਂ ਨਹੀਂ ਮਰਿਆ, ਭਾਵ ਆਤਮਾ ਅਮਰ ਹੈ, ਉਹ ਮਰਨ ਵਾਲੀ ਸ਼ੈ ਨਹੀਂ ਹੈ। ਇਸੇ ਲਈ ਜਦੋਂ ਉਸ ਜਗਿਆਸੂ ਨੂੰ ਅਨੁਭਵ ਹੋਇਆ, ਅਸਲੀ ਅਨਭਵੀ ਗਿਆਨ ਪ੍ਰਗਟ ਹੋ ਜਾਂਦਾ, ਪਰ ਉਹ ਇਹ ਕਹਿੰਦਾ ਹੈ ਹਉ ਨਾ ਮੂਆ, ਵੀ ਮੈਂ ਨਹੀਂ ਮਰਿਆ, ਮੇਰੀ ਮੂਈ ਬਲਾਈ, ਜਿਹੜੀ ਮੇਰੀ ਬਲਾ ਸੀ, ਹਉਮੈ ਸੀ, ਮੋਹ ਮਮਤਾ ਸੀ, ਉਹ ਮੇਰੀ ਖਤਮ ਹੋ ਗਈ ਹੈ।
ਉਹ ਨਾ ਮੂਆ ਜੋ ਰਹਿਆ ਸਮਾਏ।
ਲੋ ਹਜ਼ੂਰ ਕਹਿੰਦੇ ਉਹ ਸ਼ਬਦ ਆਤਮਾ ਦਾ ਵਾਚਕ ਹੈ, ਉਹ ਜਿਹੜਾ ਆਤਮਾ ਹੈ ਉਹ ਨਹੀਂ ਮਰਿਆ। ਕਿਉਂ? ਜੋ ਰਹਿਆ ਸਮਾਏ, ਉਹ ਤੇ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ। ਆਤਮਾ ਤੇ ਪਰਮਾਤਮਾ ਦੋਨੋਂ ਹੀ ਇੱਕ ਰੂਪ ਨੇ ਔਰ ਉਹ ਤੇ ਸਾਰਿਆਂ ਦੇ ਵਿੱਚ ਹੀ ਵਿਆਪਕ ਵਸ ਰਹੇ ਨੇ। ਇਸ ਲਈ ਮੈਂ ਨਹੀਂ ਮਰਿਆ, ਮੇਰੀ ਬਲਾ ਜਿਹੜੀ ਮੋਹ ਮਮਤਾ ਸੀ, ਹਉਮੈ ਸੀ, ਇਹ ਮਰ ਗਈ ਹੈ। ਉਹ ਨਾ ਮੂਆ, ਉਹ ਆਤਮਾ ਨਹੀਂ ਮਰਿਆ, ਕਿਉਂਕਿ ਆਤਮਾ ਤੇ ਪਰਮਾਤਮਾ ਸਾਗਰ ਦੀ ਲਹਿਰ ਸੀ। ਜੋ ਰਹਿਆ ਸਮਾਏ, ਜੋ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ, ਉਹ ਕਦੇ ਮਰਨ ਵਾਲਾ ਨਹੀਂ ਹੈ। ਅਥਵਾ ਉਹ ਨਾ ਮੂਆ, ਉਹ ਆਤਮਾ ਨਹੀਂ ਮਰਿਆ, ਫਿਰ ਉਹ ਕਿੱਥੇ ਗਿਆ? ਜੋ ਰਹਿਆ ਸਮਾਏ, ਜੋ ਅਕਾਲ ਪੁਰਖ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ ਨਾ, ਉਹ ਉਸ ਬ੍ਰਹਮ ਸਾਗਰ ਦੇ ਵਿੱਚ ਜਾ ਕੇ ਲੀਨ ਹੋ ਗਿਆ।
ਕਹੋ ਨਾਨਕ ਗੁਰ ਬ੍ਰਹਮ ਦਿਖਾਇਆ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਗੁਰੂ ਨੇ ਬ੍ਰਹਮ ਦਿਖਾਇਆ। ਬ੍ਰਹਮ ਦਾ ਅਰਥ ਹੈ ਅਕਾਲ ਪੁਰਖ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਵਾ ਦਿੱਤੇ ਹਨ।
ਮਰਤਾ ਜਾਤਾ ਨਦਰ ਨਾ ਆਇਆ।
ਲੋ ਜਦੋਂ ਕਿਸੇ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਮਰਤਾ ਜਾਤਾ ਨਦਰ ਨਾ ਆਇਆ, ਫਿਰ ਉਹਨੂੰ ਮਰਨ ਵਾਲਾ ਤੇ ਮਰ ਕੇ ਜਾਣ ਵਾਲਾ ਕੁਛ ਵੀ ਨਿਗਾਹ ਵਿੱਚ ਨਹੀਂ ਆਉਂਦਾ। ਫਿਰ ਉਹ ਕੀ ਸਮਝਦਾ ਹੈ? ਉਹਦੀ ਇਹ ਦ੍ਰਿਸ਼ਟੀ ਬਣ ਜਾਂਦੀ ਹੈ, ਆਵਨ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਨਹਿ ਕਿਸ ਜਨਮੈ ਨਹਿ ਕਿਸ ਮਰੈ, ਆਪਨ ਚਾਲਤ ਆਪ ਹੀ ਕਰੇ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਜਦੋਂ ਕਿਸੇ ਨੂੰ ਰੱਬ ਦੇ ਦਰਸ਼ਨ ਹੋ ਜਾਂਦੇ ਨੇ, ਫਿਰ ਉਹਨੂੰ ਮਰਨ ਵਾਲਾ, ਮਰ ਕੇ ਜਾਣ ਵਾਲਾ ਕੁਛ ਵੀ ਨਿਗਾਹ ਵਿੱਚ ਨਹੀਂ ਆਉਂਦਾ। ਉਹ ਇੱਕ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਤੇ ਉਹਦਾ ਇੱਕ ਤਮਾਸ਼ਾ ਹੀ ਸਮਝਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੁਣ ਐਸੀ ਸਾਡੇ ਤੇ ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ, ਸਾਨੂੰ ਮਰ ਕੇ ਜਾਣ ਵਾਲਾ ਕੁਛ ਵੀ ਨਜ਼ਰ ਨਹੀਂ ਆਇਆ, ਸਾਨੂੰ ਕੁਛ ਮਰਨ ਵਾਲੀ ਸ਼ਾਇਦ ਦਿਸਦੀ ਹੀ ਨਹੀਂ ਹੈ।
ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਝੈ ਮਨ ਨਾਉ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਵੇਂ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦੇ ਨੇ, ਨਾਮ ਮਿਲੈ ਚੱਲੈ ਮੈਂ ਨਾਲ, ਬਿਨ ਨਾਵੈ ਬਾਧੀ ਸਭ ਕਾਲ। ਰਹਾਓ ਹੇ ਵਾਹਿਗੁਰੂ, ਮੈਨੂੰ ਤਾਂ ਤੇਰਾ ਨਾਮ ਹੀ ਮਿਲੇ, ਵਿਸਰ ਨਾਹੀ ਦਾ ਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਚੱਲੈ ਮੈਂ ਨਾਲ, ਕਿਉਂਕਿ ਇਹ ਮੇਰੇ ਨਾਲ ਜਾਣ ਵਾਲਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ, ਬਿਨ ਨਾਵੈ ਬਾਧੀ ਸਭ ਕਾਲ। ਹਜ਼ੂਰ ਕਹਿੰਦੇ ਬਿਨਾਂ ਨਾਮ ਤੋਂ ਸਾਰੀ ਸ੍ਰਿਸ਼ਟੀ ਕਾਲ ਨੇ ਬੰਨੀ ਹੋਈ ਹੈ, ਨਾਮ ਦੇ ਨਾਲ ਹੀ ਕਾਲ ਤੋਂ ਅਸੀਂ ਬਚ ਸਕਦੇ ਹਾਂ, ਅਤੇ ਨਾਮ ਤੋਂ ਬਿਨਾਂ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ, ਰਾਜਾ ਹੈ ਚਾਹੇ ਕੰਗਾਲ ਹੈ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਦੂਜੇ ਪਾਸੇ ਜਿਹੜੇ ਨਾਮ ਜਪਦੇ ਨੇ ਉਹਨਾਂ ਲਈ ਸਤਿਗੁਰੂ ਦੇ ਬਚਨ ਨੇ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤੀ ਨੀ ਦਰਸ਼ਨ ਪਾਇਆ, ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ। ਇਹ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਆਦਮੀ ਮੌਤ ਤੋਂ ਬੇਪਰਵਾਹ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਹੇ ਵਾਹਿਗੁਰੂ ਜੀ, ਮੈਨੂੰ ਤੇਰਾ ਨਾਮ ਮਿਲੇ, ਇਹੀ ਮੇਰੇ ਨਾਲ ਜਾਣ ਵਾਲੀ ਚੀਜ਼ ਹੈ, ਬਿਨਾਂ ਨਾਮ ਤੋਂ ਸਾਰੀ ਸ੍ਰਿਸ਼ਟੀ ਕਾਲ ਨੇ ਬੰਨੀ ਹੋਈ ਹੈ, ਸਾਰੀ ਕਾਲ ਦੇ ਅਧੀਨ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਦੱਖਣੀ ਜਾਤੀ ਹੈ, ਇੱਕ ਕਿਸਮ ਹੈ ਗੌੜੀ ਮਹੱਲਾ ਪਹਿਲਾ ਦੱਖਣੀ। ਇਸ ਗੌੜੀ ਰਾਗ ਦੀ ਦੱਖਣੀ ਜਾਤੀ ਵੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਸੁਣ ਸੁਣ ਬੂਝੈ ਮਨ ਨਾਉ। ਹਜ਼ੂਰ ਕਹਿੰਦੇ ਨੇ ਭਾਈ, ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੇ ਪਾਸੋਂ ਗੁਰੂ ਦੀ ਸਿੱਖਿਆ ਨੂੰ ਸੁਣ ਸੁਣ ਕੇ ਬੂਝੈ ਦਾ ਅਰਥ ਸਮਝਦਾ ਹੈ ਅਤੇ ਮੰਨੈ, ਫਿਰ ਉਸ ਨੂੰ ਮੰਨਦਾ ਵੀ ਹੈ। ਜਿਵੇਂ ਤੁਸੀਂ ਸੁਣ ਰਹੇ ਹੋ ਅਤੇ ਨਾਲ ਸਮਝਣ ਦੀ ਕੋਸ਼ਿਸ਼ ਵੀ ਕਰਨੀ ਹੈ ਅਤੇ ਸਮਝ ਕੇ ਉਸ ਨੂੰ ਮੰਨਣਾ ਵੀ ਹੈ, ਅਤੇ ਜਿਹੜਾ ਮੰਨ ਲਵੇ ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛਾ ਪਛਤਾਏ। ਮੰਨਣ ਵਾਲੇ ਦੀ ਜਿਹੜੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਉਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦੇ ਮੁੱਖ ਤੋਂ ਦੀਖਿਆ ਸਿੱਖਿਆ ਨੂੰ ਸੁਣ ਸੁਣ ਕੇ ਸਮਝਦਾ ਅਤੇ ਫਿਰ ਉਸ ਨੂੰ ਮੰਨਦਾ ਹੈ ਅਤੇ ਨਾਉ ਨਾਮ ਦੇ ਨਾਲ ਜੁੜਦਾ ਹੈ ਅਤੇ ਫਿਰ ਉਹਦੇ ਉੱਤੇ ਮਿਹਰ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੁਣ ਸੁਣ ਕੇ ਸਮਝਦਾ ਹੈ ਅਤੇ ਫਿਰ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਅਤੇ ਨਾਮ ਦੇ ਨਾਲ ਜੁੜ ਜਾਂਦਾ, ਤਾਂ ਕਹਿ ਸਦ ਬਲਿਹਾਰੈ ਜਾਓ, ਮੈਂ ਉਸ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ। ਜਿਹੜੇ ਨਾਮ ਜਪਣ ਵਾਲੇ ਨੇ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ।
ਆਪ ਭੁਲਾਏ ਠੌਰ ਨਾ ਠਾਓ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਨੂੰ ਵਾਹਿਗੁਰੂ ਆਪ ਹੀ ਭੁਲਾ ਦੇਵੇ, ਉਹਨੂੰ ਨਾ ਇੱਥੇ ਕੋਈ ਠੌਰ ਦਾ ਅਰਥ ਟਿਕਾਣਾ ਮਿਲਦਾ ਅਤੇ ਨਾ ਹੀ ਦਰਗਾਹ ਦੇ ਵਿੱਚ ਕੋਈ ਉਸਨੂੰ ਥਾਂ ਟਿਕਾਣਾ ਜਾਂ ਟੋਈ ਹਾਸਲ ਹੁੰਦੀ ਹੈ, ਕਿਉਂਕਿ ਵਾਹਿਗੁਰੂ ਦੀ ਆਪਣੀ ਮੌਜ ਹੈ, ਕਿਉਂਕਿ ਸਾਰਾ ਕੁਛ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਪਾਣੈ ਉੱਜੜ ਪਾਣੈ ਰਾਹ ਪਾਣੈ ਹਰਗੁਣ ਗੁਰਮੁਖ ਗਾਵਾਹ, ਇੱਕ ਥਾਂ 'ਤੇ ਸਤਿਗੁਰੂ ਦੇ ਬਚਨ ਆਏ ਨੇ, ਜਿਸ ਹੈ ਦਿਖਾਲਾ ਵਾਟੜੀ ਤਿਸ ਹੈ ਭੁਲਾਵੈ ਕੌਣ, ਜਿਸ ਹੈ ਭੁਲਾਈ ਪੰਧ ਸਿਰ ਤਿਸ ਹੈ ਦਿਖਾਵੈ ਕੌਣ। ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਸਹੀ ਰਸਤਾ ਦਿਖਾ ਦੇਵੇ ਉਹਨੂੰ ਕੋਈ ਭੁਲਾ ਨਹੀਂ ਸਕਦਾ, ਕੋਈ ਵਰਗਲਾ ਨਹੀਂ ਸਕਦਾ, ਕੋਈ ਗੁੰਮਰਾਹ ਨਹੀਂ ਕਰ ਸਕਦਾ, ਅਤੇ ਜਿਹਨੂੰ ਵਾਹਿਗੁਰੂ ਪਰਮੇਸ਼ਰ ਭੁਲਾ ਦੇਵੇ ਉਹਨੂੰ ਕੋਈ ਰਸਤਾ ਵੀ ਨਹੀਂ ਦਿਖਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਆਪ ਭੁਲਾਏ, ਜਿਸਨੂੰ ਵਾਹਿਗੁਰੂ ਆਪ ਹੀ ਭੁਲਾ ਦੇਵੇ ਭੁੱਲ ਵਿੱਚ ਪਾ ਦੇਵੇ ਉਹਨੂੰ ਨਾ ਇੱਥੇ ਕੋਈ ਥਾਂ ਟਿਕਾਣਾ ਮਿਲਦਾ, ਨਾ ਰੱਬੀ ਦਰਗਾਹ ਦੇ ਵਿੱਚ ਕੋਈ ਉਸਨੂੰ ਥਾਂ ਟਿਕਾਣਾ ਨਸੀਬ ਹੁੰਦਾ ਹੈ।
ਸਮਝਾਵੇ ਹੈ ਮੇਲ ਮਿਲਾ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ, ਜਿਸ ਨੂੰ ਤੂੰ ਸਮਝਾ ਦੇਵੇਂ, ਅਸਲੀਅਤ ਸਮਝਾ ਦੇਵੇਂ, ਮੇਲ ਮਿਲਾਓ, ਫਿਰ ਗੁਰੂ ਦੇ ਮੇਲ ਵਿੱਚ ਉਸਨੂੰ ਮਿਲਾ ਕੇ ਤੇ ਤੂੰ ਅਸਲੀਅਤ ਨੂੰ ਸਮਝਾ ਦਿੰਦਾ ਤੇ ਜਿਹੜਾ ਗੁਰੂ ਦੇ ਨਾਲ ਮਿਲ ਕੇ ਅਸਲੀਅਤ ਨੂੰ ਸਮਝ ਲਵੇ ਮਿਲਾਓ ਫਿਰ ਉਹਨੂੰ ਤੂੰ ਆਪਣੇ ਨਾਲ ਵੀ ਮਿਲਾ ਲੈਂਦਾ ਹੈ।
ਨਾਮ ਮਿਲੈ ਚੱਲੈ ਮੈਂ ਨਾਲ, ਬਿਨ ਨਾਵੈ ਬਾਦੀ ਸਭ ਕਾਲ ਰਹਾਉ।
ਇਹ ਹਨ ਰਹਾਉ ਦੀਆਂ ਪੰਕਤੀਆਂ। ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ ਮੈਨੂੰ ਤੇਰਾ ਨਾਮ ਮਿਲੇ, ਉਹ ਮੇਰੇ ਨਾਲ ਜਾਣ ਵਾਲੀ ਵਸਤੂ ਹੈ, ਉਹ ਮੇਰਾ ਸੱਚਾ ਸਾਥੀ ਹੈ। ਬਿਨਾਂ ਨਾਮ ਤੋਂ ਸਾਰੀ ਸ੍ਰਿਸ਼ਟੀ ਹੀ ਕਾਲ ਨੇ ਬੰਨੀ ਹੋਈ ਹੈ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਖੇਤੀ ਵਣਜ ਨਾਵੈ ਕੀ ਓਟ। ਗੁਰਮੁਖੋ ਅਸਾਂ ਤੇ ਨਾਮ ਦੀ ਓਟ ਲਈ ਹੈ, ਨਾਮ ਹੀ ਸਾਡੀ ਖੇਤੀ ਹੈ ਤੇ ਨਾਮ ਹੀ ਸਾਡਾ ਵਣਜ ਵਪਾਰ ਹੈ।
ਖੇਤੀ ਵਣਜ ਨਾਵੈ ਕੀ ਓਟ, ਪਾਪ ਪੁੰਨ ਬੀਜ ਕੀ ਪੋਟ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ ਵੀ ਜਿਹੜੀ ਅਸੀਂ ਨਾਮ ਦੀ ਓਟ ਲਈ ਹੈ, ਨਾਮ ਦੀ ਹੀ ਅਸੀਂ ਖੇਤੀ ਬੀਜਦੇ ਹਾਂ, ਉਹ ਨਾਮ ਦੀ ਖੇਤੀ ਕਿਵੇਂ ਬੀਜੀ ਜਾਂਦੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਸੋਰਠ ਰਾਗ ਦੇ ਵਿੱਚ ਦੱਸਿਆ ਹੈ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜੰਮ ਸੀ ਸੇ ਕਰ ਪਾਗਟ ਦੇਖ। ਤੇ ਨਾਮ ਦਾ ਵਣਜ ਕਿਵੇਂ ਕਰਨਾ ਹੈ? ਵਣਜ ਕਰੋ ਵਣਜਾ ਰਿਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਬਹਿ ਨਾਲ, ਅੱਗੇ ਸਾਹੁ ਸੁਜਾਣ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸੋ ਦੇਖਿਆ ਪਤੀ ਆਏ। ਇਉਂ ਜਿਹੜੀ ਅਸੀਂ ਨਾਮ ਦੀ ਓਟ ਲਈ ਹੈ, ਨਾਮ ਹੀ ਸਾਡੀ ਖੇਤੀ ਹੈ, ਨਾਮ ਹੀ ਸਾਡਾ ਵਣਜ ਹੈ। ਪਾਪ ਪੁੰਨ ਬੀਜ ਕੀ ਪੋਟ, ਜਿਹੜੇ ਹੋਰ ਦੁਨੀਆਂ ਦੇ ਲੋਕ ਨੇ ਉਹ ਪੁੰਨ ਪਾਪ ਕਰਦੇ ਨੇ, ਉਹ ਪੁੰਨਾਂ ਪਾਪਾਂ ਦੇ ਜਿਹੜੇ ਬੀਜ ਸੰਸਕਾਰ ਨੇ ਉਹਨਾਂ ਦੀ ਪੰਡ ਆਪਣੇ ਸਿਰ ਉੱਤੇ ਚੁੱਕ ਕੇ ਅੱਗੇ ਲੈ ਜਾਂਦੇ ਹਨ।
ਕਾਮ ਕ੍ਰੋਧ ਜੀ ਮਹਿ ਚੋਟ, ਨਾਮ ਵਿਸਾਰ ਚੱਲੇ ਮਨ ਖੋਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਅਨਵੇਂ ਕਰਕੇ ਉਹਨਾਂ ਦੋਨਾਂ ਤੁਕਾਂ ਦਾ ਅਰਥ ਲੱਗੇਗਾ। ਨਾਮ ਵਿਸਾਰ ਚੱਲੇ ਮਨ ਖੋਟ, ਵੀ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਪੁੰਨਾਂ ਪਾਪਾਂ ਦੇ ਬੀਜ ਦੀ ਪੰਡ ਸਿਰ ਉੱਤੇ ਚੱਕ ਕੇ ਅੱਗੇ ਦਰਗਾਹ ਵਿੱਚ ਜਾਂਦੇ ਨੇ, ਚੱਲੇ ਮਨ ਖੋਟ, ਉਹਨਾਂ ਦੇ ਮਨ ਦੇ ਵਿੱਚ ਖੋਟ ਹੁੰਦੀ ਹੈ, ਉਹਨਾਂ ਦੇ ਮਨ ਦੇ ਵਿੱਚ ਕੋਈ ਨਾ ਕੋਈ ਖੁਨਾਮੀ ਹੁੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਾਮ ਕ੍ਰੋਧ ਜੀ ਮਹਿ ਚੋਟ, ਉਹਨਾਂ ਦੇ ਜੀ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਕਾਮ ਅਤੇ ਕ੍ਰੋਧ ਇਹ ਚੋਟਾਂ ਮਾਰਦੇ ਨੇ। ਕਿਧਰੇ ਕਾਮ ਆ ਕੇ ਉਹਨਾਂ ਦੇ ਮਨ ਦੇ ਉੱਤੇ ਚੋਟ ਮਾਰਦਾ ਹੈ, ਅਤੇ ਕਈ ਵਾਰੀ ਕ੍ਰੋਧ ਆ ਕੇ ਉਹਨਾਂ 'ਤੇ ਵਾਰ ਕਰ ਦਿੰਦਾ ਜਿਨ੍ਹਾਂ ਦੇ ਕੋਲ ਨਾਮ ਹੁੰਦਾ ਹੈ, ਅਤੇ ਵੀ ਉਹ ਤਾਂ ਬਾ ਇੱਜ਼ਤ ਪ੍ਰਲੋਕ ਵਿੱਚ ਜਾਂਦੇ ਨੇ, ਅਤੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਜਾਂਦੇ ਨੇ, ਪੁੰਨਾਂ ਪਾਪਾਂ ਦੇ ਬੀਜ ਦੀ ਪੰਡ ਸਿਰ ਉੱਤੇ ਚੁੱਕ ਕੇ ਜਾਂਦੇ ਨੇ, ਮਨ ਵਿੱਚ ਖੋਟ ਲੈ ਕੇ ਜਾਂਦੇ ਨੇ, ਅਤੇ ਫਿਰ ਕਾਮ ਕ੍ਰੋਧ ਆਦਿਕ ਉਹਨਾਂ ਦੇ ਹਿਰਦੇ ਉੱਤੇ ਸੱਟ ਮਾਰਦੇ ਨੇ। ਇਸੇ ਲਈ ਫਿਰ ਉਹਨਾਂ ਨੂੰ ਅੱਗੇ ਜਾ ਕੇ ਵੀ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਹਨ।
ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸਾਚ ਪਰੀਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰਨਾ ਚਾਹੀਦਾ ਹੈ। ਇਹਦੇ ਨਾਲ ਕੀ ਹੁੰਦਾ ਹੈ? ਤਨ ਮਨ ਸੀਤਲ ਸਾਚ ਪਰੀਖ, ਸੱਚੀ ਸਿੱਖਿਆ ਨੂੰ ਧਾਰਨ ਕਰਕੇ ਸੱਚ ਨੂੰ ਪਰੀਖ ਦਾ ਅਰਥ ਪਰਖਿਆ ਜਾਂਦਾ। ਜਦੋਂ ਗੁਰੂ ਦੀ ਸੱਚੀ ਸਿੱਖਿਆ ਸਾਡੇ ਹਿਰਦੇ ਵਿੱਚ ਵਸ ਜਾਵੇ, ਅਸੀਂ ਸੱਚ ਦੀ ਪਰਖ ਕਰ ਲੈਂਦੇ ਹਾਂ। ਸੱਚ ਕੀ ਹੈ? ਆਦ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਅਕਾਲ ਪੁਰਖ ਹੀ ਸੱਚ ਹੈ, ਉਹਦੀ ਪਰਖ ਕਰ ਲਈਦੀ ਹੈ, ਅਤੇ ਨਾਲ ਹੀ ਇਹਦੇ ਤਨ ਵੀ ਅਤੇ ਮਨ ਵੀ ਸੀਤਲ ਠੰਡਾ ਠਾਰ ਹੋ ਜਾਂਦਾ ਹੈ।
ਜਲ ਪੁਰਾਇਣ ਰਸ ਕਮਲ ਪਰੀਖ, ਸ਼ਬਦ ਰਤੇ ਮੀਠੇ ਰਸ ਈਖ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਕੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਨੇ, ਉਹਨਾਂ ਗੁਰਮੁਖਾਂ ਦੇ ਜਿਹੜੇ ਬਚਨ ਨੇ ਨਾ ਰਸ ਈਖ, ਈਖ ਕਹਿੰਦੇ ਨੇ ਗੰਨੇ ਨੂੰ, ਕਮਾਦ ਨੂੰ, ਉਹ ਗੰਨੇ ਦੇ ਰਸ ਵਰਗੇ ਉਹਨਾਂ ਦੇ ਮਿੱਠੇ ਬਚਨ ਹੋ ਜਾਂਦੇ ਨੇ, ਉਹਨਾਂ ਦੀ ਰਸਨਾ ਤੋਂ ਸ਼ਹਿਦ ਵਰਗੇ ਅੰਮ੍ਰਿਤ ਵਰਗੇ ਬਚਨ ਨਿਕਲਦੇ ਨੇ। ਜਲ ਪੁਰਾਇਣ ਰਸ ਕਮਲ ਪ੍ਰੀਖ, ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ ਜਿਵੇਂ ਜਲ ਦੇ ਉੱਤੇ ਪੁਰਾਇਣ ਦਾ ਅਰਥ ਹੈ ਚਪੱਤੀ, ਉਹ ਪਾਣੀ ਤੋਂ ਨਿਰਲੇਪ ਹੋ ਕੇ ਰਹਿੰਦੀ ਹੈ। ਰਸ ਕਮਲ ਪ੍ਰੀਖ ਤੇ ਜਾਂ ਰਸ ਦਾ ਅਰਥ ਹੈ ਪਾਣੀ ਦੇ ਵਿੱਚ ਕਮਲ ਦੇ ਫੁੱਲ ਦੀ ਪਰਖ ਕਰੀਦੀ ਹੈ। ਚਪੱਤੀ ਵੀ ਪਾਣੀ ਦੇ ਉੱਪਰ ਤਰਦੀ ਹੈ ਤੇ ਕਮਲ ਦਾ ਫੁੱਲ ਵੀ ਹਮੇਸ਼ਾ ਪਾਣੀ ਦੇ ਉੱਤੇ ਹੀ ਖਿੜਦਾ ਹੈ। ਇਸੇ ਤਰ੍ਹਾਂ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ। ਜੈਸੇ ਜਲਮੈ ਕਵਲ ਨਿਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਿਖਾਣੇ, ਇਹ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ।
ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤ ਅਪਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਹੁਕਮ ਅਨੁਸਾਰ ਤੇ ਸੰਜੋਗਾਂ ਦੇ ਵਸ ਗੜ ਦਸ ਦੁਆਰ, ਜਿਹੜਾ ਦਸਾਂ ਦੁਆਰਿਆਂ ਵਾਲਾ ਕਿਲ੍ਹਾ ਹੈ, ਉਹਦੇ ਵਿੱਚ ਗੁਰਮੁਖਾਂ ਦਾ ਨਿਵਾਸ ਹੁੰਦਾ ਹੈ, ਅਥਵਾ ਦਸਵੇਂ ਦੁਆਰ ਰੂਪੀ ਕਿਲ੍ਹੇ ਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ। ਪੰਜ ਵਸੈ ਮਿਲ ਜੋਤ ਅਪਾਰ, ਜਿਹੜੇ ਪੰਜ ਗਿਆਨ ਇੰਦਰੀਏ ਨੇ, ਇਹ ਵੀ ਉਸ ਅਪਾਰ ਜੋਤੀ ਸਰੂਪ ਦੇ ਨਾਲ ਮਿਲ ਕੇ ਉੱਥੇ ਦਸਵੇਂ ਦੁਆਰ ਦੇ ਅੰਦਰ ਹੀ ਜਾ ਕੇ ਵਸ ਪੈਂਦੇ ਨੇ। ਇਹ ਵੀ ਜਿਹੜਾ ਲੜਾਈ ਝਗੜਾ ਖਤਮ ਹੋ ਜਾਂਦਾ ਹੈ, ਕਿਉਂਕਿ ਇਹਨਾਂ ਪੰਜਾਂ ਦਾ ਹੀ ਝਗੜਾ ਹੈ ਨਾ, ਕਹਿ ਤਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਾਦੂਰੇ। ਇਸ ਢੰਗ ਦੇ ਨਾਲ ਜਿਹੜੇ ਪੰਜ ਗਿਆਨ ਇੰਦਰੀਏ ਨੇ ਅਥਵਾ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਵੀ ਉੱਥੇ ਵਸੀਕਾਰ ਹੋ ਕੇ ਤੇ ਉੱਥੇ ਅੰਦਰੇ ਹੀ ਜੋਤੀ ਸਰੂਪ ਦੇ ਨਾਲ ਮਿਲ ਕੇ ਰਹਿੰਦੇ ਹਨ।
ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਉਸ ਪਰਮ ਅਵਸਥਾ ਨੂੰ ਪਹੁੰਚ ਜਾਂਦੇ ਨੇ, ਆਪ ਤੁਲੈ ਉਹਨਾਂ ਦੀ ਦ੍ਰਿਸ਼ਟੀ ਇਹ ਬਣ ਜਾਂਦੀ ਹੈ, ਉਹ ਵਾਹਿਗੁਰੂ ਆਪ ਹੀ ਸੌਦਾ ਬਣ ਕੇ ਤੁਲਦਾ ਹੈ ਤੇ ਆਪ ਹੀ ਸਿੱਖ ਰੂਪ ਹੋ ਕੇ ਵਣਜਾਰਾ ਬਣ ਕੇ ਸੌਦਾ ਤੋਲਦਾ ਹੈ। ਨਾਨਕ ਨਾਮ ਸਵਾਰਨ ਹਾਰ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਨਾਮ ਦੁਆਰਾ ਉਹਨਾਂ ਗੁਰਮੁਖਾਂ ਦੇ ਜੀਵਨ ਨੂੰ ਸਵਾਰਨ ਹਾਰ, ਉਹ ਸਵਾਰਨ ਵਾਲਾ ਬਣ ਜਾਂਦਾ। ਤੇ ਜਿਹੜੇ ਗੁਰਮੁਖ ਪਿਆਰੇ ਨਾਮ ਜਪਦੇ ਨੇ, ਉਹਨਾਂ ਦਾ ਜੀਵਨ ਵਾਹਿਗੁਰੂ ਆਪ ਸਵਾਰ ਦਿੰਦਾ ਤੇ ਫਿਰ ਉਹਨਾਂ ਦੀ ਅਵਸਥਾ ਇਹ ਬਣ ਜਾਂਦੀ ਹੈ, ਵਾਹਿਗੁਰੂ ਆਪੇ ਗੁਰੂ ਰੂਪੀ ਸ਼ਾਹ ਹੈ, ਆਪੇ ਉਹ ਸਿੱਖ ਰੂਪ ਵਣਜਾਰਾ ਹੈ, ਆਪ ਹੀ ਉਹ ਨਾਮ ਦਾ ਸੌਦਾ ਲੈਂਦਾ ਤੇ ਆਪ ਹੀ ਬੁੱਧੀ ਦੇ ਤਰਾਜੂ ਤੇ ਪਾ ਕੇ ਤੋਲਦਾ ਹੈ ਤੇ ਆਪ ਹੀ ਉਹ ਵਾਹਿਗੁਰੂ ਦੇ ਦਰ ਪ੍ਰਵਾਨ ਹੁੰਦਾ। ਸਾਰਿਆਂ ਰੂਪਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਅਨੁਭਵ ਕਰਦੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪ ਤੁਲੈ ਆਪੇ ਵਣਜਾਰ, ਨਾਨਕ ਨਾਮ ਸਵਾਰਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।